ਅੱਜ ਦੀ ਇੰਡੀਆ ਡਾਇਰੀ ਚ ਆਪ ਸਭ ਦਾ ਸਵਾਗਤ। ਮੈਂ ਹਾਂ ਸੋਨਾ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਲਈ ਗੁਜਰਾਤ ਮਿਸ਼ਨ ਫੇਲ ਹੋ ਗਿਆ ਅਤੇ ਉਹ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਰਾਜ ਸਭਾ ਦਾ ਮੈਂਬਰ ਬਣਨ ਤੋਂ ਰੋਕਣ ਵਿਚ ਨਾਕਾਮ ਰਹੇ। ਸ਼੍ਰੀ ਪਟੇਲ ਨੇ ਜਿੱਤ ਵਾਸਤੇ ਲੋੜੀਂਦੀਆਂ 44 ਵੋਟਾਂ ਹਾਸਲ ਕਰ ਲਈਆਂ। ਇਸ ਚੋਣ ਵਿਚ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਕੱਪੜਾ ਆਗੂ ਸਮ੍ਰਿਤੀ ਇਰਾਨੀ ਵੀ ਇਹ ਚੋਣ ਜਿੱਤ ਗਏ ਹਨ। ਦੱਸਣਯੋਗ ਹੈ ਕਿ ਗੁਜਰਾਤ ਤੋਂ ਰਾਜ ਸਭਾ ਲਈ 3 ਮੈਂਬਰ ਚੁਣੇ ਜਾਣੇ ਸਨ। ਇਨ੍ਹਾਂ ਵਿਚੋਂ ਭਾਜਪਾ ਦੇ 2 ਆਗੂਆਂ, ਖੁਦ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦੀ ਚੋਣ ਤਾਂ ਪੱਕੀ ਸੀ, ਪਰ ਅਮਿਤ ਸ਼ਾਹ ਨੇ ਕਾਂਗਰਸ ਦੇ ਅਹਿਮਦ ਪਟੇਲ ਦਾ ਰਾਹ ਡੱਕਣ ਵਾਸਤੇ ਪੂਰਾ ਢਿੱਲ ਲਾ ਦਿੱਤਾ ਸੀ ਤੇ ਉਨ੍ਹਾਂ ਨੇ ਕਾਂਗਰਸ ਦੇ ਬਾਗੀ ਵਿਧਾਇਕ ਬਲਵੰਤ ਸਿੰਘ ਰਾਜਪੂਤ ਨੂੰ ਅਹਿਮਦ ਪਟੇਲ ਦੇ ਖਿਲਾਫ ਮੈਦਾਨ ਵਿਚ ਉਤਾਰ ਦਿੱਤਾ ਸੀ। ਅਹਿਮਦ ਪਟੇਲ ਨੂੰ ਇਹ ਚੋਣ ਜਿੱਤਣ ਵਾਸਤੇ 45 ਵੋਟਾਂ ਦੀ ਲੋੜ ਸੀ, ਪਰ ਕਾਂਗਰਸ ਦੇ 2 ਬਾਗੀ ਵਿਧਾਇਕਾਂ ਭੋਲਾ ਭਾਈ ਗਾਹਲ ਅਤੇ ਰਾਘਵ ਭਾਈ ਪਟੇਲ ਦੀਆਂ ਵੋਟਾਂ ਰੱਦ ਹੋਣ ਕਾਰਨ ਜਿੱਤ ਦਾ ਟੀਚਾ 44 ਰਹਿ ਗਿਆ।
ਮੈਂ ਜੋ ਲੜ ਰਹਾ ਥਾ ਐਜ਼ ਅ ਕਾਂਗਰਸ ਕੇ ਪੱਕਾ ਸੀਗੇ, ਉਸੇ ਲਈ ਜ਼ਰਾ ਜ਼ਿਆਦਾ ਹੀ ਉਨ ਲੋਗੋਂ ਨੇ ਉਸਕੋ ਹਾਇਪ ਦੇ ਦੀ। ਡੈਫੀਨੇਟਲੀ ਯੇ ਚੁਨਾਵ ਸੇ ਬਹੁਤ ਕੁਝ ਸਿੱਖਣਾ ਮਿਲਾ ਹੈ ਔਰ ਯੇ ਜ਼ਰੂਰੀ ਥਾ। ਔਰ ਜਬ ਇਨਸਾਨ ਸਤਰਕ ਰਹਿਣੇ ਕੀ ਕੋਸ਼ਿਸ਼ ਕਰਤਾ ਹੈ ਤੋ ਹਰ ਮੁਮਕਿਨ ਹਰ ਸੰਭਵ ਕੋਸ਼ਿਸ਼ ਕਰਤਾ ਹੈ ਤੋ ਹਮਾਰਾ ਜੋ ਉਨਕੇ ਜੋ ਵਿਧਾਇਕ ਹੈ ਜੋ ਆਪਣਾ ਫੌਕ ਹੈ ਉਸਕੋ ਇਕੱਠੇ ਕਰਕੇ ਰੱਖੇ। ਇੱਕ ਜੈਸਾ ਐਟਮੋਸਫੇਅਰ ਪੂਰਾ ਚਾਰਜ ਹੋ ਗਿਆ, ਨਾ ਸਿਰਫ ਗੁਜਰਾਤ ਮੈਂ ਪੂਰੇ ਹਿੰਦੁਸਤਾਨ ਮੈਂ ਔਰ ਯਹਾਂ ਗੁਜਰਾਤ ਮੈਂ ਤਾਂ ਜ਼ਰੂਰ ਦਸੰਬਰ ਕੇ ਜੋ ਚੁਣਾਵ ਹੋਂਗੇ ਅਸੈਂਬਲੀ ਕੇ 2017 ਕੇ ਉਸਮੇਂ ਜ਼ਰੂਰ ਫਾਇਦਾ ਹੋਗਾ।
ਇਸ ਦਰਮਿਆਨ ਭਾਰਤੀ ਸੰਸਦ ਵਿਚ ਵਿਰੋਧੀ ਧਿਰ ਨੇ ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਜਾਰੀ ਕੀਤੇ ਗਏ 500 ਅਤੇ 2000 ਰੁਪਏ ਦੇ ਨੋਟਾਂ ਦੇ 2 ਕਿਸਮਾਂ ਦੇ ਛਾਪੇ ਜਾਣ ਦੇ ਦੋਸ਼ ਲਗਾਉਂਦਿਆਂ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਕੀਤਾ। ਕਾਂਗਰਸ ਮੈਂਬਰਾਂ ਨੇ ਤ੍ਰਿਣਮੂਲ ਕਾਂਗਰਸ ਅਤੇ ਜਨਤਾ ਦਲ ਯੂ ਦੀ ਹਮਾਇਤ ਨਾਲ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਕਪੜਾ ਕਰਾਰ ਦਿੱਤਾ। ਕਾਂਗਰਸ ਦੇ ਕਪਿਲ ਸਿੱਬਲ ਨੇ ਵਿਵਸਥਾ ਦੇ ਸਵਾਲ ਤਹਿਤ ਮੁੱਦਾ ਉਠਾਉਂਦਿਆਂ ਕਿਹਾ,
2 ਕਿਸਮ ਕੇ ਕਰੰਸੀ ਨੋਟ ਡਿਮਾਨਿਟਾਈਜੇਸ਼ਨ ਦੁਆਰਾ ਕੇ ਜਨਤਾ ਕੋ ਦੀਏ ਗਏ। ਇਸ ਦੌਰਾਨ ਹਮੇ ਐਸੇ ਨੋਟ ਮਿਲੇ ਜਿਸ ਕੀ ਚੌੜਾਈ ਲੰਬਾਈ ਅਲਗ ਥੀ, ਉਸਕੇ ਜੋ ਫੀਚਰ ਹੈ ਨੋਟ ਮੇ ਵੋ ਵੀ ਅਲਗ ਅਲਗ ਹੈ, ਡਿਜ਼ਾਈਨ ਵੀ ਅਲਗ ਅਲਗ ਹੈ। ਤੋ ਸਵਾਲ ਇਹ ਉੱਠਤਾ ਹੈ, ਇਹ ਕਿਉਂ, ਕਿਸ ਲਈ? ਤੋ 2 ਕਿਸਮ ਕੇ ਨੋਟ ਰਿਜ਼ਰਵ ਬੈਂਕ ਆਫ ਇੰਡੀਆ ਛਾਪੇ, ਦੋਨੋ ਸਹੀ, ਇਹ ਕੈਸੇ ਹੋ ਸਕਤਾ ਹੈ?
ਪਰ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸੰਸਦੀ ਮਾਮਲਾਤ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਧਿਰ ਦੀ ਕਾਰਵਾਈ ਨੂੰ ਸਿਫਰ ਕਾਲ ਦੀ ਦੁਰਵਰਤੋਂ ਕਰਾਰ ਦਿੱਤਾ। ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਾਗਜ਼ ਲਹਿਰਾਉਂਦਾ ਹੋਇਆ ਇਸ ਨੂੰ ਵਿਵਸਥਾ ਦਾ ਸਵਾਲ ਨਹੀਂ ਕਰਾਰ ਦੇ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਕਸਰ ਬਿਨਾਂ ਨੋਟਿਸ ਦੇ ਸਦਨ ਦਾ ਵਕਤ ਜ਼ਾਇਆ ਕਰਨ ਵਾਸਤੇ ਅਜਿਹੇ ਹਲਕੇ ਮੁੱਦੇ ਉਠਾਉਂਦੀ ਹੈ। ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਸੰਸਦ ਨੇ ਦੇਸ਼ ਭਰ ਵਿਚ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੀ ਮਜ਼ਬੂਤੀ ਵਾਸਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਸਾਰੇ ਤਬਕਿਆਂ ਨੂੰ ਦੇਸ਼ ਵਿਚੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਯਾਨੀ 2022 ਤੱਕ ਫਿਰਕਾਪ੍ਰਸਤੀ, ਜਾਤੀਵਾਦ ਅਤੇ ਗਰੀਬੀ ਵਰਗੀਆਂ ਬੁਰਾਈਆਂ ਨੂੰ ਜੜੋਂ ਪੁੱਟਣ ਦਾ ਸੱਦਾ ਦਿੱਤਾ।
ਔਰ ਸਮਾਜ ਜੀਵਨ ਮੈਂ ਐਸੀ ਮਹੱਤਵਪੂਰਨ ਘਟਨਾਓਂ ਕਾ ਬਾਰ ਬਾਰ ਸਮਰਣ ਜੀਵਨ ਕੋ ਇੱਕ ਨਈ ਤਾਕਤ ਦੇਤਾ ਹੈ। ਇਤਿਹਾਸ ਕੇ ਇੱਕ ਸਵਰਣਿਮ ਪੁਸ਼ਟੋਂ ਕੋ, ਉਸ ਸਮੇਂ ਕੇ ਮਾਹੌਲ ਕੋ, ਉਸ ਸਮੇਂ ਕੇ ਹਮਾਰੇ ਮਹਾਪੁਰਸ਼ੋਂ ਕੇ ਬਲੀਦਾਨ ਕੋ, ਕਰਤਵਯ ਕੋ, ਸਾਮਰਥ ਕੋ ਆਨੇ ਵਾਲੀ ਪੀੜ੍ਹੀਓਂ ਤੱਕ ਪਹੁੰਚਾਣੇ ਕਾ ਵੀ ਹਰ ਪੀੜ੍ਹੀ ਕਾ ਦਾਇਤਵ ਰਹਿਤਾ ਹੈ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਖਬਰਦਾਰ ਕੀਤਾ ਕਿ ਮੁਲਕ ਵਿਚ ਹਨੇਰੇ ਦੀਆਂ ਤਾਕਤਾਂ ਲੋਕਤੰਤਰ ਦੀਆਂ ਜੜਾਂ ਵੱਢ ਰਹੀਆਂ ਹਨ।
ਮੈਨੂੰ ਗਰਵ ਹੈ ਕਿ ਮੈਂ ਇਸ ਮਹਾਨ ਸਾਧਨ ਮੇਂ ਖੜੀ ਹੂੰ ਕਰ ਇੰਡੀਅਨ ਨੈਸ਼ਨਲ ਕਾਂਗਰਸ ਕੇ ਅਨੇਕ ਬਹਾਦੁਰ ਮਹਿਲਾ ਪੁਰਸ਼ ਕਾਰਯਕਰਤਾਓਂ ਕੋ ਸ਼ਰਧਾਂਜਲੀ ਦੇ ਰਹੀ ਹੂੰ, ਜਿਨ੍ਹੋਂਨੇ ਇਸ ਅੰਦੋਲਨ ਮੇਂ ਭਾਗ ਲਿਆ ਔਰ ਹਮਾਰੀ ਆਜ਼ਾਦੀ ਕੇ ਲੀਏ ਬੇਮਿਸਾਲ ਕੁਰਬਾਨੀਆਂ ਦੀ।
ਅਯੋਧਿਆ ਵਿਚ ਬਾਬਰੀ ਮਸਜਿਦ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਉੱਤਰ ਪ੍ਰਦੇਸ਼ ਦੇ ਸ਼ੀਆ ਕੇਂਦਰੀ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਯੋਧਿਆ ਵਿਚ ਵਿਵਾਦ ਵਾਲੀ ਜਗ੍ਹਾ ਤੋਂ ਵਾਜਿਬ ਫਾਸਲੇ ਉੱਪਰ ਮੁਸਲਿਮ ਬਹੁ ਗਿਣਤੀ ਵਾਲੇ ਇਲਾਕੇ ਵਿਚ ਮਸਜਿਦ ਉਸਾਰੀ ਜਾ ਸਕਦੀ ਹੈ। ਬੋਰਡ ਨੇ ਆਪਣੇ ਹਲਫ਼ਨਾਮੇ ਵਿਚ ਦਾਅਵਾ ਕੀਤਾ ਕਿ ਬਾਬਰੀ ਮਸਜਿਦ ਉਸ ਦੀ ਜਾਇਦਾਦ ਸੀ ਅਤੇ ਇਸ ਮਸਲੇ ਦੇ ਦੋਸਤਾਨਾ ਹੱਲ ਲਈ ਸਿਰਫ਼ ਉਸੇ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਗੌਰਤਲਬ ਹੈ ਕਿ ਸੁਪਰੀਮ ਕੋਰਟ ਵੱਲੋਂ ਬਾਬਰੀ ਮਸਜਿਦ ਰਾਮ ਜਨਮ ਭੂਮੀ ਵਿਵਾਦ ਸਬੰਧੀ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ਼ ਦਾਇਰ ਵੱਖੋ ਵੱਖਰੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਇੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਕੇਂਦਰ ਸਰਕਾਰ ਨੂੰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ 2003 ਵਿੱਚ ਢਿੱਲ ਦੇਣ ਅਤੇ ਕਰਜ਼ਾ ਹੱਦ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਸੂਬਾ ਸਰਕਾਰ ਖੇਤੀ ਕਰਜ਼ਾ ਮੁਆਫ਼ੀ ਬਾਰੇ ਆਪਣੀ ਵਚਨਬੱਧਤਾ ਪੂਰੀ ਕਰ ਸਕੇ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵੱਖ ਵੱਖ ਮੀਟਿੰਗਾਂ ਦੌਰਾਨ ਵਿੱਤੀ ਸੰਕਟ ਦੇ ਮੱਦੇਨਜ਼ਰ ਸੂਬੇ ਦੀ ਸਹਾਇਤਾ ਵਾਸਤੇ ਇਨ੍ਹਾਂ ਕਦਮਾਂ ਤੇ ਫੌਰੀ ਗੌਰ ਕਰਨ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ। ਕੈਪਟਨ ਨੇ ਸ੍ਰੀ ਮੋਦੀ ਅਤੇ ਸ੍ਰੀ ਜੇਤਲੀ ਨੂੰ 10,000 ਕਰੋੜ ਰੁਪਏ ਤੱਕ ਕਰਜ਼ਾ ਹੱਦ ਵਧਾਉਣ ਵਾਸਤੇ ਵੀ ਆਖਿਆ ਜੋ ਸੂਬਾ ਸਰਕਾਰ ਲਈ ਕਰਜ਼ਾ ਮੁਆਫ਼ੀ ਜਾਂ ਰਾਹਤ ਸਕੀਮ ਵਾਸਤੇ ਹੋਰ ਕਰਜ਼ਾ ਲੈਣ ਵਿੱਚ ਸਹਾਈ ਹੋਏਗਾ। ਇਸ ਦਾ ਮਕਸਦ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੀ ਮਦਦ ਕਰਨਾ ਹੈ ਜੋ ਘੋਰ ਬੇਚੈਨੀ ਦੇ ਆਲਮ ਵਿੱਚੋਂ ਗੁਜ਼ਰਦਿਆਂ ਖੁਦਕੁਸ਼ੀਆਂ ਵਰਗਾ ਰਾਹ ਅਪਣਾ ਰਹੇ ਹਨ। ਬਾਅਦ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਣ ਵਾਸਤੇ ਸੂਬੇ ਦੀ ਮਦਦ ਵਾਸਤੇ ਕੇਂਦਰ ਸਰਕਾਰ ਹਾਂ ਪੱਖੀ ਹੁੰਗਾਰਾ ਭਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਹ ਸਕੀਮ ਲਾਗੂ ਕਰਨ ਵਾਸਤੇ 9,500 ਕਰੋੜ ਰੁਪਏ ਦੀ ਜ਼ਰੂਰਤ ਹੈ। ਇਸ ਦਰਮਿਆਨ ਬਾਬਾ ਬਕਾਲਾ ਵਿੱਚ ਇਤਿਹਾਸਿਕ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ ਤੇ ਵੱਖ ਵੱਖ ਸਿਆਸੀ ਕਾਨਫਰੰਸਾਂ ਵਿੱਚ ਸਿਆਸੀ ਧਿਰਾਂ ਇੱਕ ਦੂਜੇ ਨੂੰ ਮਿਣੋ ਮਿਣੀ ਹੋਈਆਂ। ਕਾਂਗਰਸ ਦੀ ਕਾਨਫਰੰਸ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚ ਸਕੇ, ਪਰ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਮੈਂ ਅਕਾਲੀ ਦਲ ਦੇ ਭ੍ਰਿਸ਼ਟ ਨੇਤਾਵਾਂ ਨੂੰ ਵੱਟੋ ਵੱਟ ਭਜਾਵਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਵਰਕਰਾਂ ਖਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਏਗੀ ਅਤੇ CBI ਜਾਂਚ ਦੀ ਮੰਗ ਕੀਤੀ ਜਾਏਗੀ। ਆਮ ਆਦਮੀ ਪਾਰਟੀ ਦੀ ਸਟੇਜ ਤੋਂ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬੱਸਾਂ ਅਤੇ ਰੇਤੇ ਦੀਆਂ ਖੱਡਾਂ ਵਿੱਚ ਪਹਿਲਾਂ ਵਾਲੀ ਲੁੱਟ ਜਾਰੀ ਹੈ ਅਤੇ ਲੁੱਟਣ ਵਾਲਿਆਂ ਦੀਆਂ ਮਹਿਜ਼ ਪੱਗਾਂ ਦੇ ਰੰਗ ਹੀ ਬਦਲੇ ਹਨ। ਇਸੀ ਅੱਜ ਦੀ ਇੰਡੀਆ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।